ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਇੱਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰੱਖੋ ਆਪਣੀ ਸ਼ਰਨ ਪ੍ਰਭ ਮੋਹ ਕਿਰਪਾ ਧਾਰੇ ਸੇਵਾ ਕਛੂ ਨਾ ਜਾਣਹਾ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਹਮ ਅਵਗੁਣ ਕਰੈ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ नह चेत खसमारे। तुझते बाहर किछ नहीं पाव काटन हारे। कहो नानक शरण दयाल गुर, ले हो भुगद उदारे। तुझते बाहर किछ नहीं पाव काटन हारे। कहो नानक शरण दयाल गुर, ले हो मुगद उदारे। परम सम्मान योग जुग जुग अटल दसां ही पातशाहियां दी आत्मिक जोत गुरगद्दी ते विराजमान चवर छत्र तखत दे बालक राजान राज पानान पहान देवान देव उपमा महान धन 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 श्री गुरु ग्रंथ साहिब महाराज जी की परम पवित्र हजूरी अंदर जुड़ बैठी गुरु प्यारी साध संगत वडभागी हो सतगुरु सच्चे पातशाह जी की बख्शिश कृपा बेहरामत सदका गुरद्वारा मंडी साहिब दीवान हाल विखे सजे हुए अमृत वेले दे नितनेम दे समागम की आप हाजरी भर रहे हो। सचखंड श्री हरिमंदर साहिब विखे सतगुरु गुरु अमरदास पातशाह महाराज जी के मुखारबिंद तो अज दे आए हुए पवित्र मुखवाक का पाठ आप जी ने सरवण किया है। सतगुरु जी का यह मुखवाक सूही राग के अंदर है जो कि श्री गुरु ग्रंथ साहिब पातशाह जी के पावन अंग 753 और 54 के उत्ते सुशोभित है। सतगुरु जी के इस पावन मुख वाक जो अष्टपदी के रूप के अंदर है अठ पदे हैं इस पावन अष्टपदी के और हर पदे दियां चार चार पंक्तियां हैं और दो पंक्तियां रहाओ दियां बंद दियां हैं। इस तरीके दे नाल कुल 34 पंक्तियां दा ये पावन मुख वाक है। तो आओ सतगुरु जी दे इन्हां पवित्र बचना दी विचार आप संगत सरवण करन दी कृपालता करो। विचारां दी परमता तो पहला आओ गुरदेव दे पावन चरणां दे अंदर फतेह बुला के हाजरी लवाओ जी। वाहिगुरु जी का खालसा वाहिगुरु जी की फतेह।
सतनाम श्री वाहे गुरु साहेब जी। राग सूही महला तीजा घर पहला अष्टपदिया एक ओंकार सतगुर प्रसाद।
राग सूही राग दे अंदर सतगुरु जी दे पावन बचन हन। महला तीजा भाव नानक जोत ने तीसरे जामे अंदर धन गुरु अमरदास पातशाह सतगुरु महाराज ने यह पावन बचन उचारण किते हन। घर पहला पहले घर दे अंदर गाउन दी हिदायत है और अष्टपदियां भाव इस पवित्र शब्द दे मुख वाक दियां अठ पदे हैं जिवें सुखमनी साहब जी की पावन बाणी जो गवड़ी राग के अंदर है उस पावन बाणी वह भी अष्टपदियां के रूप के अंदर दर्ज है। इस तरीके गुरु अमरदास महाराज जी के ये पावन बचन भी अष्टपदियां के रूप के अंदर सतगुरु महाराज के अंदर मौजूद हैं। उस तो उपरंत सतगुरु महाराज ने मूल मंत्र का संखेप रूप जो है एक ओंकार सतगुर प्रसाद परमेश्वर एक है जो सारी सृष्टि के अंदर एक रस रमिया होया है और ऐसे एक रस रमे परमेश्वर वाहिगुरु निरंकार की प्राप्ति पूरे सतगुरु की कृपा नाल हुंदी है।
नामै ही ते सब किछ हुआ बिन सतगुर नाम ना जापै।
ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਪਾਵਨ ਅਸ਼ਟਪਦੀ ਦੇ ਪਹਿਲੀ ਪੰਕਤੀ ਦੇ ਅੰਦਰ ਬਚਨ ਕਰਦੇ ਹਨ, ਨਾਮੇ ਹੀ ਤੇ ਸਭ ਕਿਛੁ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਆਤਮਕ ਜੀਵਨ, ਜੀਵਨ ਦੇ ਅੰਦਰ ਸੱਚ ਦੀ ਪ੍ਰਾਪਤੀ, ਧਰਮ ਦੀ ਪ੍ਰਾਪਤੀ, ਦੈਵੀ ਗੁਣਾਂ ਦੀ ਪ੍ਰਾਪਤੀ ਇਹ ਨਾਮ ਤੋਂ ਹੁੰਦੀ ਹੈ। ਨਾਮੇ ਹੀ ਤੇ ਸਭ ਕਿਛੁ ਹੋਆ, ਸਭ ਕਿਛੁ ਤੋਂ ਭਾਵ ਜੀਵਨ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਜੀਵਨ ਦੀ ਪ੍ਰਾਪਤੀ ਹੈ, ਜੋ ਜੀਵਨ ਦਾ ਮਕਸਦ ਹੈ, ਜੋ ਜੀਵਨ ਦਾ ਆਨੰਦ ਹੈ, ਜੋ ਜੀਵਨ ਦਾ ਸੁੱਖ ਹੈ, ਜੋ ਜੀਵਨ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਪ੍ਰਾਪਤੀ ਦਾ ਕਾਰਜ ਹੈ, ਇਹ ਸਾਰਾ ਕੁਝ ਨਾਮ ਤੋਂ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਸੂਰਜ ਤੋਂ ਸਾਰੀ ਰੌਸ਼ਨੀ ਮਿਲਦੀ ਹੈ, ਸਾਰੀ ਰੌਸ਼ਨੀ ਦਾ ਕੇਂਦਰ ਕੀ ਹੈ? ਸਾਰੀ ਰੌਸ਼ਨੀ ਦਾ ਕੇਂਦਰ ਸੂਰਜ ਹੈ। ਸੂਰਜ ਤੋਂ ਬਿਨਾਂ ਰੌਸ਼ਨੀ ਕਿਤੋਂ ਨਹੀਂ ਆ ਸਕਦੀ। ਇਸੇ ਤਰੀਕੇ ਆਤਮਕ ਜੀਵਨ ਦੀ ਪ੍ਰਾਪਤੀ, ਆਤਮਕ ਸੁੱਖ ਦੀ ਪ੍ਰਾਪਤੀ, ਆਤਮਕ ਆਨੰਦ ਅਤੇ ਖੇੜੇ ਦੀ ਪ੍ਰਾਪਤੀ, ਗੁਰਮਤ ਗਿਆਨ ਦੀ ਪ੍ਰਾਪਤੀ, ਵਿਵੇਕ ਬੁੱਧ ਦੀ ਪ੍ਰਾਪਤੀ ਇਹ ਕਰਤੇ ਪੁਰਖ ਮਾਲਕ ਦੇ ਨਾਮ ਤੋਂ ਹੁੰਦੀ ਹੈ। ਨਾਮ ਤੋਂ ਬਿਨਾਂ ਜੀਵਨ ਦੇ ਅੰਦਰ ਆਤਮਕ ਜੀਵਨ ਮਿਲਦਾ ਨਹੀਂ ਹੈ। ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਬਚਨ ਲਿਖੇ ਹਨ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਹੋਰ ਸਿਮਰਤੀਆਂ, ਸ਼ਾਸਤਰ, ਜਿਤਨੇ ਵੀ ਹੋਰ ਦੈਵੀ ਤੌਰ ਦੇ ਉੱਤੇ ਕਹੇ ਜਾਂਦੇ ਹੋਏ ਕਰਮ ਕਾਂਡ ਹਨ, ਅਧਿਆਤਮਿਕ ਤੌਰ ਦੇ ਉੱਤੇ ਮਾਨਤਾਵਾਂ ਹਨ, ਸਤਿਗੁਰੂ ਕਹਿੰਦੇ ਨੇ ਮੈਂ ਸਾਰੇ ਢੰਡੋਲ ਕੇ ਦੇਖੇ ਹਨ, ਪਰ ਕੋਈ ਵੀ ਨਾਮ ਦੀ ਬਰਾਬਰੀ ਨਹੀਂ ਕਰਦਾ। ਜਾਪ, ਤਾਪ, ਗਿਆਨ, ਸਭ ਧਿਆਨ, ਖੱਟ ਸ਼ਾਸਤਰ, ਸਿਮਰਤ ਵਿਖਿਆਨ, ਯੋਗ ਅਭਿਆਸ, ਕਰਮ ਧਰਮ ਕਿਰਿਆ, ਥਗਲ ਤਿਆਗ, ਬੰਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਕਰ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਸਤਿਗੁਰੂ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨਾਮੇ ਹੀ ਤੇ ਸਭ ਕੁਛ ਹੋਊਗਾ, ਪਰਮਾਤਮਾ ਦੇ ਨਾਮ ਤੋਂ ਹੀ ਸਾਰੀਆਂ ਦੈਵੀ ਦਾਤਾਂ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੋਣੀ ਹੈ। ਪਰ ਇਹ ਨਾਮ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਨਾਮੇ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਜਾਪੈ ਤੋਂ ਭਾਵ ਇੱਥੇ ਕੀ ਹੈ? ਜਾਪਦਾ ਨਹੀਂ ਹੈ, ਮਹਿਸੂਸ ਨਹੀਂ ਹੁੰਦਾ। ਆਤਮਕ ਜੀਵਨ ਦੀ ਉਸ ਬੰਦੇ ਨੂੰ ਖਬਰ ਹੀ ਨਹੀਂ ਹੁੰਦੀ ਜਿਹੜਾ ਬੰਦਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਅਧਿਆਤਮਿਕ ਜੀਵਨ ਦਾ ਪ੍ਰਕਾਸ਼ ਨਾਮ ਦੀ ਬਰਕਤ ਨਾਲ ਹੁੰਦਾ, ਕਿਉਂਕਿ ਗੁਰੂ ਹੈ ਹੀ ਐਸੀ ਸ਼ਖਸੀਅਤ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਇਸ ਕਰਕੇ ਗੁਰਦੇਵ ਜੀਵਨ ਦੇ ਅੰਦਰ ਗੁਰੂ ਦੀ ਵਡਿਆਈ, ਗੁਰੂ ਦੀ ਲੋੜ, ਗੁਰੂ ਦੀ ਜ਼ਰੂਰਤ ਨੂੰ ਬਿਆਨ ਕਰਦੇ ਹੋਏ ਬਚਨ ਕਰਦੇ ਨੇ। ਆਤਮਕ ਜੀਵਨ ਨਾਮ ਤੋਂ ਪ੍ਰਾਪਤ ਹੁੰਦਾ, ਪਰ ਨਾਮ ਦੀ ਸੂਝ ਜਿਹੜੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਪ੍ਰਾਪਤ ਹੁੰਦੀ ਹੈ।
ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੈ।
ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੈ। ਅਧਿਆਤਮਿਕ ਰਸ ਗੁਰੂ ਦੇ ਸ਼ਬਦ ਦੇ ਅੰਦਰ ਹੈ। ਅਧਿਆਤਮਿਕ ਗਿਆਨ ਮਹਾਰਸ ਕਰਤੇ ਪੁਰਖ ਮਾਲਕ ਦੀ ਬੰਦਗੀ ਦਾ ਜੋ ਆਨੰਦ ਹੈ, ਜਿਸ ਨੂੰ ਮਹਾਰਸ ਕਿਹਾ, ਉਹ ਸ਼ਬਦ ਦੇ ਅੰਦਰ ਮੌਜੂਦ ਹੈ। ਤੇ ਸ਼ਬਦ ਨੂੰ ਜਿਹੜਾ ਬੰਦਾ ਚੱਖਦਾ ਹੈ, ਸ਼ਬਦ ਨੂੰ ਜਿਹੜਾ ਬੰਦਾ ਸੁਣਦਾ ਹੈ, ਸ਼ਬਦ ਨੂੰ ਜਿਹੜਾ ਬੰਦਾ ਸਮਝਦਾ, ਵਿਚਾਰਦਾ, ਬੁੱਝਦਾ ਤੇ ਦ੍ਰਿੜ ਕਰਦਾ, ਜਦੋਂ ਸ਼ਬਦ ਨਾਲ ਜੀਵ ਦਾ ਸੰਬੰਧ ਕਾਇਮ ਹੁੰਦਾ, ਤਾਂ ਹੀ ਉਸ ਇਸ ਸ਼ਬਦ ਦੀ ਬਰਕਤ ਦੇ ਨਾਲ ਉਸ ਨੂੰ ਆਤਮਿਕ ਰਸ ਆਉਂਦਾ। ਨਹੀਂ ਤਾਂ ਸ਼ਬਦ ਤੋਂ ਬਿਨਾਂ ਬੰਦਾ ਇਸ ਆਤਮਿਕ ਰਸ ਤੋਂ ਖੁੰਝਿਆ ਰਹਿੰਦਾ। ਜਿਵੇਂ ਭਾਈ ਲਹਿਣਾ ਜੀ ਕਿੰਨੀ ਦੇਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਨਹੀਂ ਸਨ ਆਏ, ਤੇ ਭਾਈ ਲਹਿਣਾ ਆਪਣੀ ਜ਼ਿੰਦਗੀ ਦੇ ਅੰਦਰ ਕਈ ਸਮਾਂ ਇਹੋ ਜਿਹੇ ਬਾਹਰਮੁਖੀ ਕਰਮ ਕਾਂਡਾਂ ਦੇ ਅੰਦਰ ਲਗਾਉਂਦੇ ਰਹੇ, ਦੇਵੀ ਦੇਵਤਿਆਂ ਦੀਆਂ ਯਾਤਰਾਵਾਂ ਤੇ ਜਾਂਦੇ ਰਹੇ, ਪਰ ਆਤਮਿਕ ਆਨੰਦ ਨਹੀਂ ਬਣਿਆ, ਆਤਮਿਕ ਰਸ ਨਹੀਂ ਆਇਆ, ਕਿਉਂਕਿ ਅਜੇ ਤੱਕ ਸ਼ਬਦ ਨਾਲ ਸੰਬੰਧ ਨਹੀਂ ਬਣਿਆ। ਤੇ ਭਾਈ ਜੋਧ ਦੇ ਮੁਖੋਂ ਭਾਈ ਲਹਿਣੇ ਨੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰੋਂ ਬਚਨ ਸਰਵਣ ਕੀਤੇ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ, ਸਤਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਗਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ, ਤੇਵੇ ਉਹ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇਹ ਸ਼ਬਦ ਭਾਈ ਜੋਧ ਦੇ ਮੁਖੋਂ ਭਾਈ ਲਹਿਣੇ ਨੇ ਸਰਵਣ ਕੀਤਾ। ਸ਼ਬਦ ਦਾ ਰਸ ਆਇਆ, ਸ਼ਬਦ ਦਾ ਆਨੰਦ ਆਇਆ, ਅੰਦਰ ਵਿਵੇਕ ਬੁੱਧ ਪੈਦਾ ਹੋਈ, ਆਤਮਕ ਖੇੜਾ ਪ੍ਰਤੀਤ ਹੋਇਆ ਅਤੇ ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬਿਹਬਲ ਹੋ ਉੱਠਿਆ। ਉਸਨੇ ਮਨ ਦੇ ਅੰਦਰ ਨਿਸ਼ਚਾ ਕੀਤਾ ਕਿ ਇਸ ਵਾਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਜ਼ਰੂਰ ਕਰਨੇ। ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਪਹੁੰਚਿਆ, ਜਿਸ ਕਰਤਾਰਪੁਰ ਦੀ ਨਗਰੀ ਦਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਪਾਕਿਸਤਾਨ ਦੇ ਅੰਦਰ ਹੈ ਆਪਣੇ ਆਪ ਨਿਰਮਾਣ ਕਰਾਇਆ, ਉਸ ਥਾਂ ਦੇ ਉੱਤੇ ਭਾਈ ਲਹਿਣੇ ਨੇ ਜਾ ਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੇ, ਸਤਿਗੁਰੂ ਦੇ ਸ਼ਬਦ ਨੂੰ ਸਰਵਣ ਕੀਤਾ ਅਤੇ ਜਦੋਂ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ ਅਤੇ ਭਾਈ ਲਹਿਣੇ ਨੂੰ ਹੋਰ ਬਾਹਰੀ ਤੌਰ ਦੇ ਉੱਤੇ ਜੋ ਕਰਮ ਕਾਂਡ ਪਹਿਲਾਂ ਕਰਦਾ ਸੀ ਸਾਰੇ ਤਿਆਗ ਦਿੱਤੇ। ਕਹਿਣ ਲੱਗਾ ਮੈਨੂੰ ਹੁਣ ਉਹ ਰਸ ਆ ਗਿਆ ਜਿਸ ਰਸ ਦੀ ਬਰਕਤ ਦੇ ਨਾਲ ਮੇਰੇ ਲਈ ਜੀਵਨ ਦੇ ਅੰਦਰ ਹੋਰ ਕਿਸੇ ਕਰਮ ਕਾਂਡ ਦੇ ਅੰਦਰੋਂ, ਬਾਹਰੀ ਠਾਠੇ ਬਾਗੇ ਦੇ ਅੰਦਰੋਂ, ਭੇਖ ਭਰਮ ਦੇ ਅੰਦਰੋਂ ਉਹ ਜਿਹੜਾ ਰਸ ਨਹੀਂ ਪ੍ਰਾਪਤ ਹੋਇਆ ਸੀ, ਅੱਜ ਬੰਦਗੀ ਦੇ ਵਿੱਚੋਂ, ਅੱਜ ਸ਼ਬਦ ਦੇ ਵਿੱਚੋਂ, ਜਿਵੇਂ ਭਗਤ ਫਰੀਦ ਜੀ ਨੂੰ ਜਦੋਂ ਕਰਤੇ ਪੁਰਖ ਮਾਲਕ ਦੀ ਬਖਸ਼ਿਸ਼ ਹੋਈ ਅਤੇ ਭਗਤ ਫਰੀਦ ਜੀ ਨੂੰ ਉਸ ਆਤਮਕ ਆਨੰਦ ਦੀ ਪ੍ਰਾਪਤੀ ਹੋਈ, ਭਾਈ ਲਹਿਣੇ ਨੂੰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਉਹ ਆਨੰਦ ਪ੍ਰਾਪਤ ਹੋਇਆ, ਭਾਈ ਲਹਿਣੇ ਦੇ ਜੀਵਨ ਦੇ ਅੰਦਰੋਂ ਹੋਰ ਬਾਕੀ ਸਾਰੀ ਜਿਹੜੀ ਭੇਖ ਅਡੰਬਰ ਕਰਮ ਕਾਂਡੀ ਪੂਜਾ ਸੀ ਉਹ ਨਿਕਲ ਗਈ। ਇਹ ਸ਼ਬਦ ਦੀ ਬਰਕਤ ਹੈ। ਜਦੋਂ ਅਸੀਂ ਚਿੱਤ ਲਾ ਕੇ ਬਾਣੀ ਸਰਵਨ ਕਰਦੇ ਹਾਂ, ਕੀਰਤਨ ਸਰਵਨ ਕਰਦੇ ਹਾਂ, ਬਾਣੀ ਪੜ੍ਹਦੇ ਸੁਣਦੇ ਅਤੇ ਵਿਚਾਰਦੇ ਹਾਂ, ਸਾਡੇ ਅੰਦਰ ਆਤਮਕ ਰਸ ਪੈਦਾ ਹੁੰਦਾ ਹੈ, ਆਤਮਕ ਖੇੜਾ ਪੈਦਾ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਕਾ ਸ਼ਬਦ ਮਹਾਂ ਰਸ ਮਿੱਠਾ, ਗੁਰੂ ਦਾ ਸ਼ਬਦ ਬਹੁਤ ਮਿੱਠਾ, ਬਿਨ ਚਾਖੇ ਸਾਧ ਨਾ ਜਾਪੇ। ਪਰ ਜੇ ਅਸੀਂ ਇਸ ਸ਼ਬਦ ਨੂੰ ਭੁੰਚਾਂਗੇ ਨਹੀਂ, ਸ਼ਬਦ ਨਾਲ ਜੁੜਾਂਗੇ ਨਹੀਂ, ਸ਼ਬਦ ਨਾਲ ਪ੍ਰੀਤ ਨਹੀਂ ਪੈਦਾ ਕਰਾਂਗੇ, ਸ਼ਬਦ ਨਾਲ ਸਾਡਾ ਸੰਪਰਕ ਨਹੀਂ ਬਣੇਗਾ, ਸਾਨੂੰ ਆਤਮਕ ਰਸ ਨਹੀਂ ਆਏਗਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨ ਚਾਖੇ ਸਾਧ ਨਾ ਜਾਪੇ।
ਕੌਡੀ ਬਦਲਾ ਜਨਮ ਗਵਾਇਆ, ਚੀਨਸ ਨਾਹੀਂ ਆਪੈ।
ਐਸਾ ਬੰਦਾ ਜਿਹੜਾ ਸ਼ਬਦ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਬਾਣੀ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਆਤਮਕ ਵਿਚਾਰ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਗੁਰੂ ਦੇ ਉਪਦੇਸ਼ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਗੁਰਮਤ ਜੀਵਨ ਜਾਚ ਤੋਂ ਖੁੰਝਿਆ ਰਹਿੰਦਾ ਹੈ, ਐਸਾ ਬੰਦਾ ਕੀ ਕਰਦਾ ਹੈ? ਸਤਿਗੁਰੂ ਕਹਿੰਦੇ ਨੇ ਉਹ ਬੰਦਾ ਖਿਨ ਭੰਗਰ ਸੁੱਖਾਂ ਦੇ ਅੰਦਰ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ। ਇਹ ਖਿਨ ਭੰਗਰ ਸੁੱਖ, ਆਤਮਕ ਸੁੱਖ ਦੇ ਬੁਰਾਗਲੇ ਏਦਾਂ ਦੇ ਨੇ ਜਿਵੇਂ ਹੀਰੇ ਦੇ ਸਾਹਮਣੇ ਕੌਡੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਅਸੀਂ ਰੋਜ਼ ਪੜ੍ਹਦੇ ਹਾਂ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਵਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਤਿਸ ਪਰ ਹਰੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ। ਗਰਦਬ ਦੀ ਪ੍ਰੀਤ ਭਸਮ ਦੇ ਨਾਲ ਹੈ। ਜਿਹੜੀ ਚੀਜ਼ ਛੱਡ ਜਾਣੀ ਹੈ ਉਹਦੇ ਲਈ ਦੌੜਾ ਫਿਰਦਾ ਹੈ, ਜਿਹੜੀ ਚੀਜ਼ ਤਿਆਗ ਦੇਣੀ ਹੈ ਉਹਦੇ ਮਗਰ ਭੱਜਾ ਫਿਰਦਾ ਹੈ। ਰਤਨ ਛੱਡ ਕੇ ਕੌਡੀਆਂ ਦੇ ਅਗਰ ਜੀਵ ਮਗਰ ਭੱਜਾ ਫਿਰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ। ਆਪਣੇ ਆਪੇ ਨੂੰ ਚੀਣਦਾ ਨਹੀਂ ਹੈ, ਆਪਣੇ ਆਪੇ ਦੀ ਖੋਜ ਨਹੀਂ ਕਰਦਾ, ਅੰਤਰਮੁਖੀ ਹੋ ਕਰਕੇ ਨਾਮ ਰਸ ਨਹੀਂ ਪੁੰਚਦਾ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹੋਮੈ ਦੁੱਖ ਨਾ ਸੰਤਾਪੈ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹੋਮੈ ਦੁੱਖ ਨਾ ਸੰਤਾਪੈ। ਜਦੋਂ ਜੀਵ ਗੁਰਮੁਖ ਹੋ ਜਾਂਦਾ, ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਸਨਮੁਖ ਹੋ ਕਰਕੇ ਗੁਰੂ ਦੇ ਮਾਰਗ ਦੇ ਉੱਤੇ ਤੁਰ ਪੈਂਦਾ, ਗੁਰੂ ਦੇ ਕੋਲੋਂ ਜੀਵਨ ਸੇਧ ਲੈਂਦਾ, ਫਿਰ ਸਤਿਗੁਰੂ ਕਹਿੰਦੇ ਨੇ ਹਉਮੈ ਦੁੱਖ ਨਾ ਸੰਤਾਪੈ। ਉਸਨੂੰ ਫਿਰ ਅੰਤਰ ਆਤਮੇ ਜਿਹੜਾ ਹਉਮੈ ਕਰਕੇ ਦੁੱਖ ਹੈ, ਜਿਵੇਂ ਸਰੀਰ ਦਾ ਇੱਕ ਰੋਗ ਹੋਵੇ ਉਹ ਬੰਦੇ ਨੂੰ ਦੁਖੀ ਕਰ ਹੀ ਰੱਖਦਾ, ਸਰੀਰ ਦਾ ਰੋਗ ਸਰੀਰ ਨੂੰ ਦੁੱਖ ਦਿੰਦਾ, ਅਤੇ ਮਨ ਦਾ ਰੋਗ ਕੀ ਹੈ? ਹਉਮੈ ਰੋਗ ਮਨੁੱਖ ਕੋ ਦੀਨਾ। ਇਹ ਹਉਮੈ ਵੀ ਜ਼ਿੰਦਗੀ ਦੇ ਅੰਦਰ ਸਭ ਤੋਂ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਔਰ ਇਹ ਰੋਗ ਉਤਨੀ ਦੇਰ ਤੱਕ ਸਤਾਉਂਦਾ ਜਿਤਨੀ ਦੇਰ ਤੱਕ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਨਹੀਂ ਹੁੰਦਾ। ਪਰ ਗੁਰੂ ਸ਼ਬਦ ਦੀ ਕਿਰਪਾ ਦੇ ਨਾਲ ਜਦੋਂ ਹਿਰਦੇ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਤੇ ਸਤਿਗੁਰੂ ਕਹਿੰਦੇ ਨੇ ਫਿਰ ਹਉਮੈ ਦਾ ਦੁੱਖ ਉਸ ਗੁਰਮੁਖ ਜੀਵ ਨੂੰ ਸੰਤਾਪਦਾ ਨਹੀਂ ਹੈ।
ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ।
ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਉਸ ਗੁਰੂ ਤੋਂ ਸਦਾ ਬਲਿਹਾਰ ਹਾਂ, ਸਦਕੇ ਹਾਂ, ਜਿਸ ਨੇ ਐਸੀ ਬਖਸ਼ਿਸ਼ ਕੀਤੀ, ਜਿਹਨੇ ਸੱਚੇ ਨਾਮ ਦੇ ਨਾਲ ਲਿਵ ਲਾਉਣ ਦੀ ਜਾਚ ਦੱਸੀ, ਜਿਹੜੀ ਲਿਵ ਸੰਸਾਰ ਦੇ ਅੰਦਰ ਆ ਕੇ ਮਾਇਆ ਦੇ ਪ੍ਰਭਾਵ ਕਰਕੇ ਛੁੜਕ ਗਈ ਸੀ ਅਤੇ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ ਭਾਰੂ ਹੋ ਗਈ ਸੀ। ਉਸ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਜੀਵ ਨੂੰ ਕੱਢ ਕੇ ਦੁਬਾਰਾ ਉਸ ਕਰਤੇ ਪੁਰਖ ਮਾਲਕ ਦੇ ਚਰਨਾਂ ਦੇ ਅੰਦਰ ਲਿਵ ਲਾਉਣ ਦੀ ਜਿਹੜੀ ਜਾਚ ਹੈ ਉਹ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਅਤੇ ਜਿਸ ਨੂੰ ਜ਼ਿੰਦਗੀ ਦੇ ਅੰਦਰ ਇਹ ਵੱਡੀ ਦਾਤ ਪ੍ਰਾਪਤ ਹੋ ਜਾਏ ਉਹ ਆਪਣੇ ਗੁਰੂ ਤੋਂ ਕਿਉਂ ਨਾ ਬਲਿਹਾਰ ਜਾਏ, ਕਿਉਂ ਨਾ ਸਦਕੇ ਜਾਏ। ਜਿਸ ਬੰਦੇ ਦਾ ਇੱਕ ਰੋਗ ਸਰੀਰ ਦਾ ਕਿਸੇ ਡਾਕਟਰ ਕੋਲੋਂ ਕੱਟਿਆ ਜਾਏ ਉਹ ਆਪਣੇ ਡਾਕਟਰ ਦੇ ਸਾਰੀ ਜ਼ਿੰਦਗੀ ਗੁਣ ਗਾਉਂਦਾ ਰਹਿੰਦਾ। ਜਿਹੜਾ ਬੰਦਾ ਸਾਡੀ ਜ਼ਿੰਦਗੀ ਦੇ ਅੰਦਰ ਸਾਡਾ ਛੋਟਾ ਜਿਹਾ ਕਾਰਜ ਸਵਾਰ ਦੇਵੇ ਅਸੀਂ ਸਾਰੀ ਜ਼ਿੰਦਗੀ ਉਸ ਦਾ ਅਹਿਸਾਨ ਮੰਦ ਰਹਿੰਦੇ ਹਾਂ। ਅਤੇ ਜਿਨ੍ਹਾਂ ਨੂੰ ਇਸ ਮਨੁੱਖਾ ਜੀਵਨ ਦੇ ਅੰਦਰ ਆਤਮਕ ਜੀਵਨ ਦੀ ਦਾਤ ਪ੍ਰਾਪਤ ਹੋਈ ਹੈ ਐਸੇ ਬੰਦੇ ਅੰਤਰ ਆਤਮੇ ਸਦਾ ਆਪਣੇ ਸਤਿਗੁਰੂ ਦੇ ਚਰਨਾਂ ਦੇ ਅੰਦਰ ਝੁੱਕ ਕੇ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਨੇ, ਗੁਰੂ ਤੋਂ ਸਦਕੇ ਜਾਂਦੇ ਨੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਜਾਗੀ ਵਾਰ, ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਐਸੇ ਗੁਰੂ ਤੋਂ ਸਦਾ ਬਲਿਹਾਰ ਜਾਈਏ। ਆਓ ਇੱਕ ਮਿੰਟ ਇਹਨਾਂ ਪੰਕਤੀਆਂ ਦਾ ਰਲ ਕੇ ਗਾਇਨ ਕਰੀਏ। ਐਸੇ ਗੁਰ ਕਉ ਬਲ ਬਲ ਜਾਈਏ, 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 ਆਪ ਮੁਕਤ ਮੋਹ ਤਾਰੇ, ਆਪ ਮੁਕਤ ਮੋਹ ਤਾਰੇ, ਆਪ ਮੁਕਤ ਮੋਹ ਤਾਰੇ, ਆਪ ਮੁਕਤ ਮੋਹ ਤਾਰੇ, ਹਾਂਜੀ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ।
ਸ਼ਬਦ ਚੀਨ ਆਤਮ ਪਰਗਾਸਿਆ, ਸ਼ਬਦ ਦੀ ਵਿਚਾਰ ਕਰਕੇ ਸ਼ਬਦ ਨੂੰ ਅੰਤਰ ਆਤਮੇ ਖੋਜ ਕੇ ਸ਼ਬਦ ਨਾਲ ਜੁੜ ਕੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਜਾਂਦਾ। ਜਿਵੇਂ ਭਾਈ ਲਹਿਣੇ ਦੀ ਸੁਰਤ ਦੇ ਅੰਦਰ, ਭਾਈ ਲਹਿਣੇ ਦੀ ਚੇਤਨਤਾ ਦੇ ਅੰਦਰ ਸਤਿਗੁਰੂ ਮਹਾਰਾਜ ਦੇ ਕੋਲੋਂ ਜੋ ਭਗਤੀ ਦੀ ਦਾਤ ਪ੍ਰਾਪਤ ਕੀਤੀ, ਸ਼ਬਦ ਦੀ ਦਾਤ ਪ੍ਰਾਪਤ ਕੀਤੀ, ਉਸ ਸ਼ਬਦ ਦੀ ਦਾਤ ਦੇ ਨਾਲ ਅੰਤਰ ਆਤਮੇ ਭਾਈ ਲਹਿਣੇ ਦੇ ਆਤਮਕ ਪ੍ਰਕਾਸ਼ ਹੋ ਗਿਆ। ਉਸ ਪ੍ਰਕਾਸ਼ ਦੀ ਬਰਕਤ ਦੇ ਨਾਲ ਉਸ ਜੀਵਨ ਦੇ ਅੰਦਰ ਸਹਿਜ ਪ੍ਰਾਪਤ ਹੋਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ। ਉਹ ਫਿਰ ਜੀਵ ਸੁਰਤ ਕਰਕੇ, ਮਨ ਕਰਕੇ, ਬਿਰਤੀ ਕਰਕੇ ਸਹਿਜ ਦੇ ਅੰਦਰ ਆਤਮਕ ਅਡੋਲਤਾ ਦੇ ਅੰਦਰ ਟਿਕਿਆ ਰਹਿੰਦਾ ਹੈ।
ਰਹਾਉ ਗੁਰਮੁਖ ਗਾਵੈ, ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ।
ਗੁਰੂ ਦੇ ਸਨਮੁਖ ਹੋਇਆ ਜੀਵ ਗੁਰੂ ਕੀ ਬਾਣੀ ਨੂੰ ਗਾਉਂਦਾ ਹੈ, ਗੁਰੂ ਕੀ ਬਾਣੀ ਨੂੰ ਬੁੱਝਦਾ ਹੈ ਔਰ ਗੁਰੂ ਕੀ ਬਾਣੀ ਦੀ ਵਿਚਾਰ ਕਰਦਾ। ਗੁਰ ਸ਼ਬਦ ਵਿਚਾਰੇ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰਮੁਖ ਦੀ ਇਹ ਜੀਵਨ ਦੀ ਜੁਗਤ ਹੈ। ਗੁਰੂ ਦੇ ਕੋਲੋਂ, ਗੁਰੂ ਕੋਲੋਂ ਜਿਹੜੀ ਸਭ ਤੋਂ ਵੱਡੀ ਦਾਤ ਉਹ ਗੁਰੂ ਸ਼ਬਦ ਦੀ ਵਿਚਾਰ ਵਿੱਚੋਂ ਪ੍ਰਾਪਤ ਹੁੰਦੀ ਹੈ। ਗੁਰਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਅਸਲ ਦੇ ਅੰਦਰ ਸਾਨੂੰ ਜੀਵਨ ਦੇ ਅੰਦਰ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ ਤੇ ਸਾਡੇ ਅੰਦਰ ਵਿਵੇਕ ਬੁੱਧ ਪੈਦਾ ਹੁੰਦੀ ਹੈ, ਸੱਚ ਤੇ ਕੂੜ ਦਾ ਨਿਸਤਾਰਾ ਕਰਨ ਵਾਲੀ ਬਿਰਤੀ ਪੈਦਾ ਹੁੰਦੀ। ਜਿਹੜਾ ਬੰਦਾ ਹੰਸ ਦੀ ਬਿਰਤੀ ਦੇ ਨਾਲ ਜੀਵਨ ਦੇ ਅੰਦਰ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਸਿਰਫ ਨਾਮ ਰੂਪੀ ਮੋਤੀ ਚੁਗਦਾ। ਭਾਈ ਪਾਰੋ ਜੁਲਕਾ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਗੁਰਮੁਖ ਨੂੰ ਪਰਮ ਹੰਸ ਦੀ ਉਪਾਧੀ ਦਿੱਤੀ ਸੀ। ਸਤਸੰਗਤ ਵਿੱਚ ਬੈਠ ਕੇ ਜੋ ਸਰੋਵਰ ਗੁਰੂ ਦਾ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਦਸ ਚੋਗ ਚੁਗੈ ਪ੍ਰਭ ਭਾਵੈ, ਸਰਮਰ ਮੈਂ ਹੰਸ ਪ੍ਰਾਣ ਪਤ ਪਾਵੈ। ਇਹ ਸਰਵਰ ਹੈ, ਗੁਰੂ ਸਰਵਰ ਹੈ। ਅਸੀਂ ਕੀ ਬਣਨਾ? ਅਸੀਂ ਹੰਸ ਬਣਨਾ। ਹੰਸ ਕੋਲ ਇੱਕ ਤਾਕਤ ਹੈ, ਉਹ ਦੁੱਧ ਅਤੇ ਪਾਣੀ ਨੂੰ ਵੱਖ ਕਰ ਲੈਂਦਾ। ਗੁਰੂ ਕੋਲ ਸਾਡੇ ਜੀਵਨ ਦੇ ਲਈ ਇੱਕ ਵਿਚਾਰ ਹੈ, ਉਪਦੇਸ਼ ਹੈ। ਸੱਚ ਕੀ ਹੈ, ਕੂੜ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ, ਕਿਸ ਕਰਮ ਕਰਨ ਵਾਸਤੇ ਅਸੀਂ ਦੁਨੀਆਂ ਦੇ ਅੰਦਰ ਰਹੇ ਹਾਂ, ਕਿਵੇਂ ਅਸੀਂ ਇਸ 84 ਦੇ ਗੇੜ ਵਿੱਚੋਂ ਨਿਕਲ ਸਕਦੇ ਹਾਂ, ਦਰਗਾਹ ਦੇ ਅੰਦਰ ਜਮਾਂ ਦੀ ਫਾਈ ਤੋਂ ਕਿਵੇਂ ਬਚ ਸਕਦੇ ਹਾਂ। ਇਹ ਜਿਹੜੀ ਵਿਚਾਰ ਹੈ, ਇਹ ਸਾਡੀ ਵਿਵੇਕ ਬੁੱਧ ਜ਼ਿੰਦਗੀ ਦੇ ਅੰਦਰ, ਜਿਵੇਂ ਭਗਤ ਕਬੀਰ ਜੀ ਨੇ ਆਖਿਆ, ਹਰ ਹੈ ਖਾਣ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਸਾਨੂੰ ਕੀੜੀ ਬਣ ਕੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਜਦੋਂ ਅਸੀਂ ਸੂਖਮ ਸਰੂਪ ਦੇ ਅੰਦਰ ਗੁਰੂ ਸ਼ਬਦ ਦੀ ਵਿਚਾਰ ਕਰਾਂਗੇ, ਕਿਉਂਕਿ ਇੱਕ ਸਥੂਲ ਪਸਾਰਾ ਹੈ। ਸਥੂਲ ਪਸਾਰੇ ਦੇ ਵਿੱਚੋਂ ਜਿਹੜੀ ਸੂਖਮ ਕਰਤੇ ਪੁਰਖ ਮਾਲਕ ਦੀ ਅਦ੍ਰਿਸ਼ਟ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ, ਉਸ ਨੂੰ ਪਕੜਨ ਵਾਸਤੇ ਸ਼ਬਦ ਦੇ ਰਾਹੀਂ ਪਕੜਿਆ ਜਾ ਸਕਦਾ ਹੈ। ਸ਼ਬਦ ਦੇ ਰਾਹੀਂ ਉਸ ਕਰਤੇ ਪੁਰਖ ਮਾਲਕ ਦੇ ਹੁਕਮ ਨੂੰ ਬੁੱਝਿਆ ਜਾ ਸਕਦਾ ਹੈ। ਸ਼ਬਦ ਦੇ ਰਾਹੀਂ ਉਸ ਕਰਤੇ ਪੁਰਖ ਮਾਲਕ ਦੀ ਪਛਾਣ ਹੁੰਦੀ ਹੈ। ਜਿਵੇਂ ਮਾਈਕਰੋਸਕੋਪ ਹੁੰਦਾ ਨਾ, ਮਾਈਕਰੋਸਕੋਪ ਦੇ ਅੰਦਰ ਇੱਕ ਛੋਟਾ ਸ਼ੀਸ਼ਾ ਲੱਗਾ ਹੁੰਦਾ, ਉਸ ਸ਼ੀਸ਼ੇ ਦੇ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤ ਬਰੀਕ ਤੋਂ ਬਰੀਕ ਚੀਜ਼ ਦਿਸਦੀ ਹੈ, ਉਹ ਮਾਈਕਰੋ ਚੀਜ਼ ਵੀ ਸਾਨੂੰ ਦਿਸਦੀ ਹੈ ਜਿਹੜੀ ਆਮ ਅੱਖਾਂ ਨਾਲ ਨਹੀਂ ਦਿਸਦੀ। ਇਸੇ ਤਰੀਕੇ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇਸ ਜ਼ਿੰਦਗੀ ਦੇ ਅੰਦਰ ਵਿਚਰਾਂਗੇ ਤਾਂ ਫਿਰ ਸਾਨੂੰ ਸੱਚ ਪ੍ਰਤੀਤ ਹੋਏਗਾ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਨੂੰ ਜੀਵਨ ਦੇ ਅੰਦਰ ਅਸਲੀਅਤ ਦਾ ਪਤਾ ਚੱਲੇਗਾ। ਇਸੇ ਨੂੰ ਮਹਾਰਾਜ ਨੇ ਆਖਿਆ, ਜਿਸ ਬੰਦੇ ਨੂੰ ਇਹ ਵਿਚਾਰ ਦੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਉਹ ਬੰਦਾ ਹੰਸ ਬਣ ਜਾਂਦਾ, ਉਹ ਬੰਦਾ ਜ਼ਿੰਦਗੀ ਦੇ ਅੰਦਰ ਹੀਰੇ ਮੋਤੀ ਚੁੱਕਦਾ, ਵਿਵੇਕ ਬੁੱਧ ਗ੍ਰਹਿਣ ਕਰਦਾ, ਸ਼ੁੱਭ ਵਿਚਾਰ ਗ੍ਰਹਿਣ ਕਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ।
ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਕਿ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ। ਆਤਮਕ ਜੀਵਨ ਦਾ ਜੋ ਕਾਰਜ ਹੈ ਉਹ ਗੁਰਮੁਖ ਹੀ ਸਵਾਰ ਸਕਦਾ, ਔਰ ਆਤਮਕ ਜੀਵਨ ਦੇ ਅੰਦਰ ਜੀਉ ਪਿੰਡ ਆਦਿਕ ਇਸ ਦੈਵੀ ਗੁਣ ਦੀ ਪ੍ਰਾਪਤੀ ਜਾਂ ਦੈਵੀ ਆਤਮਕ ਜੀਵਨ ਦੀ ਪ੍ਰਾਪਤੀ ਜੀਵਨ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਮਨਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੀ।
ਪਰ ਮਨਮੁਖ ਅੰਧਾ, ਸਤਿਗੁਰੂ ਕਹਿੰਦੇ ਨੇ ਮਨ ਦੇ ਮਗਰ ਤੁਰਨ ਵਾਲਾ ਜੀਵ ਕੀ ਹੈ? ਆਤਮਕ ਤੌਰ ਦੇ ਉੱਤੇ ਅੰਨਾ ਹੈ, ਹਨੇਰੇ ਦੇ ਅੰਦਰ ਵਿਚਰ ਰਿਹਾ। ਉਸ ਦੇ ਕੋਲ ਉਹ ਅੱਖਾਂ ਨਹੀਂ ਹਨ ਜਿਹੜੀ ਵਿਵੇਕ ਬੁੱਧ ਦੀ ਵਿਚਾਰ ਕਰ ਸਕਣ, ਜਿਹੜੀ ਸੱਚ ਤੇ ਕੂੜ ਦੀ ਪਰਖ ਕਰ ਸਕਣ। ਉਸ ਬੰਦੇ ਕੋਲ ਉਹ ਦ੍ਰਿਸ਼ਟੀ ਨਹੀਂ ਹੈ, ਉਸ ਬੰਦੇ ਕੋਲ ਉਹ ਵਿਜ਼ਨ ਨਹੀਂ ਹੈ, ਉਸ ਬੰਦੇ ਕੋਲ ਉਹ ਐਟੀਚਿਊਡ ਨਹੀਂ ਹੈ, ਉਸ ਬੰਦੇ ਕੋਲ ਜ਼ਿੰਦਗੀ ਦਾ ਵਿਹਾਰ ਨਹੀਂ ਹੈ ਜਿਹੜਾ ਸੱਚ ਨੂੰ ਸਮਝ ਸਕੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨਮੁਖ ਅੰਧਾ ਅੰਧ ਕਮਾਵੈ, ਉਹਦਾ ਵਿਹਾਰ ਜ਼ਿੰਦਗੀ ਦੇ ਅੰਦਰ ਕੂੜ ਕੁਸੱਤ ਨਾਲ ਭਰਿਆ ਹੋਇਆ ਅਤੇ ਬਿਖ ਖੱਟੇ ਸੰਸਾਰੇ। ਜ਼ਿੰਦਗੀ ਦੇ ਅੰਦਰ ਖੱਟਦਾ ਕੀ ਹੈ? ਜ਼ਹਿਰ ਇਕੱਠੀ ਕਰ ਰਿਹਾ, ਜ਼ਹਿਰ ਦੀ ਕਮਾਈ ਕਰ ਰਿਹਾ, ਕੂੜ ਇਕੱਠਾ ਕਰ ਰਿਹਾ, ਤ੍ਰਿਸ਼ਨਾ ਦੇ ਅਧੀਨ ਅਗਿਆਨਤਾ ਦੇ ਅਧੀਨ ਕੀਤੇ ਹੋਏ ਸਾਰੇ ਕਰਮ ਜ਼ਿੰਦਗੀ ਦੇ ਅੰਦਰ ਆਤਮਕ ਬਿਖ ਦੀ ਤਰ੍ਹਾਂ ਹਨ।
ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਆਤ ਪਿਆਰੇ।
ਸਤਿਗੁਰੂ ਕਹਿੰਦੇ ਨੇ ਮਾਇਆ ਦੇ ਮੋਹ ਦੇ ਅੰਦਰ ਜੀਵ ਨੂੰ ਸਦਾ ਉਸ ਕਰਤੇ ਪੁਰਖ ਮਾਲਕ ਤੋਂ ਵਿਛੜ ਕੇ ਦੁੱਖ ਦੀ ਪ੍ਰਾਪਤੀ ਹੁੰਦੀ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲ ਸਤਿਗੁਰ ਭਾਏ।
ਸਤਿਗੁਰੂ ਕਹਿੰਦੇ ਨੇ ਜੋ ਚਾਲੇ ਸਤਿਗੁਰ ਭਾਏ ਸੋਈ ਸੇਵਕ, ਜਿਹੜੇ ਗੁਰੂ ਦੇ ਭਾਏ ਗੁਰੂ ਦੀ ਰਜ਼ਾ ਅਨੁਸਾਰ ਗੁਰੂ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕਰਦੇ ਹਨ, ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਐਸੇ ਜੀਵ ਗੁਰੂ ਦੇ ਸੇਵਕ ਹੋ ਜਾਂਦੇ ਹਨ। ਸੋ ਸੇਵਕ ਹਰ ਆਖੀ ਹੈ, ਜੇ ਹਰ ਰੱਖੈ ਉਰ ਧਾਰ। ਸਤਿਗੁਰੂ ਕਹਿੰਦੇ ਨਾ ਹਿਰਦੇ ਅੰਦਰ ਹਰੀ ਨੂੰ ਵਸਾ ਕੇ ਰੱਖਦਾ, ਮਨ ਤਨ ਆਗੇ ਧਰੇ ਹਉਮੈ ਵਿੱਚੋਂ ਮਾਰ। ਆਪਣੇ ਹਿਰਦੇ ਦੇ ਅੰਦਰੋਂ ਹਉਮੈ ਕਰ ਖਤਮ ਕਰਕੇ ਆਪਣਾ ਮਨ ਅਤੇ ਤਨ ਗੁਰੂ ਨੂੰ ਅਰਪਣ ਕਰਦਾ। ਉਹ ਗੁਰੂ ਦਾ ਸੇਵਕ ਹੈ, ਉਹ ਗੁਰੂ ਦਾ ਭਗਤ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਅੰਦਰੋਂ ਹਉਮੈ ਭਾਵ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ।
ਸਤਿਗੁਰੂ ਕਹਿੰਦੇ ਨੇ ਉਸ ਦੇ ਹਿਰਦੇ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦਾ ਸੱਚਾ ਸ਼ਬਦ ਵਸਦਾ, ਉਸ ਦੇ ਹਿਰਦੇ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦੀ ਸੱਚੀ ਵਡਿਆਈ ਵਸਦੀ ਹੈ ਤੇ ਉਸ ਦੇ ਹਿਰਦੇ ਦੇ ਅੰਦਰ ਸੱਚਾ ਨਾਮ ਵਸਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ।
ऐसा गुरमुख जीव जिहड़ा गुरु की शरण में पैंदा सतगुरु गुरु अमरदास महाराज कहिंदे हन अपनी रसना तो करते पुरख मालक की सिफत सलाह वाली बाणी पढ़ता है नितनेम करता सतसंगत करता शब्द नाल अपना चित जोड़ता है।
आपे दाता करम है साचा साचा शब्द सुनाई।
उसनू इस गल का विश्वास हो जाता है कि जिंदगी दे अंदर सारिया दातां देण वाला सारे सुख देण वाला सारी बख्शिश करने वाला एक परमात्मा है। सतगुरु कहते हैं आपे दाता कर्म है साचा। उसनू इस गल का विश्वास हो जाता है कि उसकी जिंदगी दे अंदर दाता कौन है। जिंदगी दे अंदर दाता करता पुरख वाहिगुरु है और उसे सच्चे नाम नू हिरदे विच वसाउंदा है। भाई तिलोका गढ़शंकर का रहन वाला उस गढ़शंकर के अंदर एक ऐसा पखंडी बंदा जिहड़ा यह कहिंदा सी जिहड़ा मेरे दर्शन करेगा उसनू स्वर्ग की प्राप्ति होएगी। दुनिया नू परमा के अपने मगर लाण वाले ऐसे बंदे ने ऐसा अडंबर किया कई भुले भटके लोग उसके मगर हो तुरे पर भाई तलोके नू अपने गुरु के उत्ते भरोसा सी शब्द के उत्ते भरोसा सी भाई तलोका नहीं गया। तो इस साध ने सोचा इस पखंडी ने सोचा भी जिनी देर तक तिलोका ना आवे तिलोके दे मगर जिहड़े होर सिख संगत आ वह भी नहीं आएगी। बड़े लालच दिते उसने कहने लगा जिहड़ा मेरा अज दर्शन करेगा उसनू सारी जिंदगी वास्ते आनंद मिलेगा उसनू बाकी समय में आने की लोड़ नहीं है स्वर्ग मिलेगा बहिष्त मिलेगा। जिहड़ा अज नहीं दर्शन करेगा वह कभी भी स्वर्गां नू प्राप्त नहीं कर सकेगा। पर भाई तिलोका डोलिया नहीं तो कहिंदे ने साध उसके बूहे ते जाके खड़ा हो गया। जदों बूहे ते जा खड़ा हो गया तिलोके ने कुंडी ला ली कहने लगा मैं तेरे वर्गे पखंडी के दर्शन नहीं करना चाहता मैनू तेरे वर्गे किसी मनोकल्पित बहिष्ट की लोड़ ही नहीं है। मेरे अंदर करते पुरख मालक की सिफत सलाह बसदी मैं उस सिफत सलाह की आनंद के बरकत नाल हमेशा ही स्वर्ग में रहना मैनू तेरे कहे जाते कल्पित स्वर्ग की लोड़ ही नहीं है। जिन्हां नू शब्द का रस है जिन्हां के हिरदे के अंदर शब्द का वस है वह किसी होर थां ते भटकदे नहीं वह शब्द में ही जुड़े रहिंदे हन। जिवें भगत कबीर जी ने आख्या कबीर नरक सुरग ते मैं रहो संतन कै प्रसाद चरण कमल की मौज मैं रहो अंत अर आद। करते पुरख मालक दे चरण कमलों की मौज का वह जीव आनंद माणदे हन जिहड़े हिरदे दे अंदर सच्चे मालक की शब्द की वडियाई नू दृढ़ करके रखते हैं।
गुरमुख काले गुरमुख खटे गुरमुख नाम जपाए।
गुरमुख काले गुरमुख खट्टे गुरमुख नाम जपाए। सतगुरु कहिंदे ने गुरमुख जीव नाम की घालना घालदा है। जीवन के अंदर माया मोह तो अपने आप नूं वरज के सच्चे नाम के अंदर चित जोड़ना यह जिंदगी के अंदर वड्डी घालना है। तो गुरमुख खट्टे तो गुरमुख बन के फिर नाम की कमाई करदा नाम नूं हिरदे विच वसा के रखदा। गुरमुख नाम जपाए तो फिर वह जीव लोगों नूं भी नाम ही जपाउंदा सिमरन ही कराउंदा बंदगी ही कराउंदा परमात्मा की वडियाई ही दृढ़ कराउंदा है।
सदा अलिपत साचा रंग राता गुर का सहज सुभाई।
सदा अलिपत साचे रंग राता वह जीव इस संसार के अंदर अलिपत रहिंदा है। जैसे जल में कमल निरालम नुरगाई नैसाने सुरत शब्द भव सागर तरीए नानक नाम बखाने। जिमें कमल का फुल पानी के अंदर चिकड़ रह के भी खिलदा निर्लेप रहिंदा मुरगावी पानी में रह के भी अपने खंभा नू पानी नाल भेजण नहीं दिंदी। इसे तरीके गुरमुख जीव संसार की इस माया में रह के भी निरंजन परमेश्वर नाल जुड़ के निरंजन रूप रहिंदे आ। माया में रहिंदे होया भी माया तो निर्लेप रहिंदे आ। गुरप्रसादी जिन्ना लिव लागी तिन्नी विचे माया पाया रेंदे माया विच ने पर माया विच रेंदिया होया भी कमल की तरह खिड़दे हन सूरज वल मूह करके उन्हां दी जिंदगी दे अंदर माया दा लेप चेप नहीं हुंदा।
मनमुख सद ही कूड़ो बोला बिख बीजा बिख खाए।
इस दे उल्ट मनमुख जीव हमेशा ही कूड़ बोलदा है कूड़ बीजदा है और कूड़ ही खांदा है।
जमकाल बादा त्रिसना दादा बिन गुर कावन छाए।
मनमुख जीव जिहड़ा कूड़ दा विहाजना करदा कूड़ दा व्यापार करदा सतगुरु कहिंदे ने आत्मक मौत दे बंधना दे अंदर बज्जा रहिंदा जम दी फाई विच बद्धा रहिंदा। जम काल बाधा तृष्णा दादा दादा दा अर्थ है दगद सड़ना वह तृष्णा की अगद के अंदर सड़दा ही रहिंदा मनमुख बंदा उहदे अंदर हमेशा जम का भाउ बनिया रहिंदा। सतगुरु कहिंदे ने तृष्णा दे नाल ऐसा जीव दादा है बिन गुर कमन छडाए। गुरु तो बिना उसनू इन्ना माया दे बंधना तो कौन छडा सकदा है।
सच्चा तीरथ जित सत सार नावन गुरमुख आप बुझाए।
ਅੱਗੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸੱਚਾ ਤੀਰਥ ਜਿਤ ਸਤ ਸਰ ਨਾਵਨ ਗੁਰਮੁਖ ਆਪ ਬੁਝਾਏ। ਗੁਰਮੁਖ ਨੂੰ ਆਪ ਪਰਮਾਤਮਾ ਕਿਰਪਾ ਕਰਕੇ ਇਹੋ ਜਿਹੀ ਬੂਝ ਦੇ ਦਿੰਦਾ, ਇਹੋ ਜਿਹੀ ਸਮਝ ਦੇ ਦਿੰਦਾ, ਇਹੋ ਜਿਹੇ ਅੰਤਰ ਆਤਮੇ ਪ੍ਰਕਾਸ਼ ਦੇ ਦਿੰਦਾ ਕਿ ਅਸਲ ਦੇ ਅੰਦਰ ਸੱਚਾ ਤੀਰਥ ਕੀ ਹੈ। ਜਿਤ ਸਤਸਰ, ਜਿਸ ਸਤਸਰ ਦੇ ਅੰਦਰ ਜੀਵ ਨੇ ਨਹਾਉਣਾ, ਉਹ ਹੈ ਅੰਤਰ ਆਤਮੇ ਹਿਰਦੇ ਅੰਦਰ ਕਰਤੇ ਪੁਰਖ ਮਾਲਕ ਦੇ ਨਾਮ ਨੂੰ ਜੀਵ ਬੁੱਝ ਕੇ ਸਤਿਗੁਰੂ ਕਹਿੰਦੇ ਨੇ ਸੱਚੇ ਤੀਰਥ ਦੀ ਪ੍ਰਾਪਤੀ ਕਰ ਲੈਂਦਾ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ।
ਹੁਣ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਦੇ ਅੰਦਰ ਉਸ ਸ੍ਰੇਸ਼ਟ ਤੀਰਥ ਦੀ ਜਿਹੜੀ ਖੁੱਲ੍ਹ ਕੇ ਵਿਚਾਰ ਦਿੰਦੇ ਨੇ। ਸਤਿਗੁਰੂ ਕਹਿੰਦੇ ਨੇ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ। ਜਿਹੜੇ ਜੀਵ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਸ਼ਬਦ ਵਿੱਚੋਂ ਹੀ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ, ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਨਿਤ ਸੱਚੇ ਤੀਰਥ ਦੇ ਉੱਤੇ ਸਿੱਖ ਇਸ਼ਨਾਨ ਕਰਦਾ। ਜਦੋਂ ਸਿੱਖ ਜਪਰੀ ਪੜਦਾ, ਜਦੋਂ ਸਿੱਖ ਨਿਤਨੇਮ ਕਰਦਾ, ਜਦੋਂ ਸਿੱਖ ਸਹਿਜ ਪਾਠ ਕਰਦਾ, ਉਸ ਵੇਲੇ ਸਿੱਖ ਦਾ ਤੀਰਥ ਇਸ਼ਨਾਨ ਹੋ ਜਾਂਦਾ। ਸੁਣਿਆ 68 ਕਾ ਇਸ਼ਨਾਨ। ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਨੂੰ ਸਰਵਨ ਕਰਾਂਗੇ, ਹਿਰਦੇ ਦੇ ਅੰਦਰ ਨੂੰ ਵਸਾਵਾਂਗੇ, ਸਾਡਾ ਹਿਰਦਾ ਨਿਰਮਲ ਹੋ ਜਾਏਗਾ। ਜਿਸ ਥਾਂ ਦੇ ਉੱਤੇ ਅਸੀਂ ਬੈਠੇ ਹਾਂ ਗੁਰੂ ਕੀ ਸੰਗਤ ਦੇ ਅੰਦਰ, ਇਹ ਸਭ ਤੋਂ ਵੱਡਾ ਤੀਰਥ ਹੈ। ਇਸ ਤੀਰਥ ਦੇ ਅੰਦਰ ਨਾਮ ਦੀ ਸੂਝ ਪੈਦਾ ਹੁੰਦੀ, ਹਿਰਦੇ ਦੇ ਅੰਦਰ ਵਿਵੇਕ ਬੁੱਧ ਪੈਦਾ ਹੁੰਦੀ ਹੈ, ਹਿਰਦੇ ਦੇ ਅੰਦਰੋਂ ਕਿਲਬਿਕ ਮੈਲ ਕੱਟੀ ਜਾਂਦੀ ਹੈ, ਹੋਮੈ ਕੱਟੀ ਜਾਂਦੀ ਹੈ, ਮਾਇਆ ਦਾ ਮੋਹ ਕੱਟਿਆ ਜਾਂਦਾ, ਮੇਰ ਤੇਰ ਕੱਟੀ ਜਾਂਦੀ ਹੈ। ਜਦੋਂ ਮਨ ਦੇ ਅੰਦਰੋਂ ਮੇਰ ਤੇਰ ਕੱਟੀ ਗਈ, ਮਨ ਦੇ ਅੰਦਰੋਂ ਹੋਮੈ ਨਿਕਲ ਗਈ, ਮਨ ਦੇ ਅੰਦਰੋਂ ਦੁਬਿਧਾ ਬਿਨਸ ਗਈ, ਸਭ ਤੋਂ ਵੱਡਾ ਤੀਰਥ ਇਸ਼ਨਾਨ ਹੋ ਗਿਆ। ਸਭ ਤੋਂ ਵੱਡਾ ਤੀਰਥ ਇਸ਼ਨਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ। ਅੰਤਰਗਤ ਤੀਰਥ ਹਿਰਦੇ ਦੇ ਅੰਦਰ ਤੀਰਥ ਹੈ ਸਭ ਤੋਂ ਵੱਡਾ। ਜਿਹੜਾ ਬੰਦਾ ਅੰਤਰਗਤ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਜਾਂਦਾ, ਸਤਿਗੁਰੂ ਕਹਿੰਦੇ ਨੇ ਆਪਣੇ ਅੰਦਰ ਮਲ ਮਲ ਕੇ ਇਸ਼ਨਾਨ ਕਰ ਲੈਂਦਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਮਨ ਤੋਂ ਗੁਮਾਨ ਚਲਾ ਗਿਆ, ਇਸ ਤੋਂ ਵੱਡਾ ਇਸ਼ਨਾਨ ਕੀ ਹੋ ਸਕਦਾ। ਮਨ ਤੋਂ ਹੋਮਿਆ ਚਲੀ ਗਈ, ਮਨ ਤੋਂ ਈਰਖਾ ਵਾਲੀ ਬਿਰਤੀ ਚਲੀ ਗਈ, ਮਨ ਤੋਂ ਮੇਰ ਤੇਰ ਚਲਾ ਗਿਆ, ਇਸ ਤੋਂ ਵੱਡਾ ਤੀਰਥ ਇਸ਼ਨਾਨ ਕੀ ਹੋ ਸਕਦਾ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ। ਸ਼ਬਦ ਵਿੱਚ ਜੁੜਿਆ, ਜਿਹੜਾ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦਾ ਸ਼ਬਦ ਹੈ ਉਸ ਵਿੱਚ ਜੁੜਿਆ ਕਦੀ ਜ਼ਿੰਦਗੀ ਦੇ ਅੰਦਰ ਮੈਲ ਨਹੀਂ ਲੱਗਦੀ। ਸਾਚ ਨਾ ਲੱਗੇ ਮੈਲ, ਕਿਆ ਮਲ ਧੋਈ ਹੈ। ਗੁਣਾ ਹਾਰ ਪਰੋਏ ਕਿਸ ਕੋ ਰੋਈ ਹੈ, ਵਿਚਾਰ ਮਾਰੇ ਤਾਏ ਤਾਰੇ ਉਲਟ ਜੋਣ ਨਾ ਆਵੇ, ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ। ਸੱਚ ਨਾਲ ਜੁੜਿਆ ਵੀ ਕਿਸੇ ਨੂੰ ਮੈਲ ਲੱਗੀ, ਸ਼ਬਦ ਨਾਲ ਜੁੜਿਆ ਵੀ ਕਿਸੇ ਨੂੰ ਮੈਲ ਲੱਗੀ। ਤੇ ਜਿਹੜੇ ਸਾਰੀ ਜ਼ਿੰਦਗੀ ਸ਼ਬਦ ਦੇ ਸੰਗ ਰਹਿਣ, ਸ਼ਬਦ ਦੀ ਪ੍ਰੀਤ ਵਿੱਚ ਰਹਿਣ, ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਇਸ ਮਾਇਆ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਮੈਲ ਨਹੀਂ ਲੱਗਦੀ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ।
ਕਰਤੇ ਪੁਰਖ ਮਾਲਕ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋ ਸੱਚੀ ਸਿਫਤ ਹੈ, ਸੱਚੀ ਵਡਿਆਈ ਹੈ, ਸੱਚੀ ਸੋਭਾ, ਐਸੀ ਸੱਚੀ ਸਿਫਤ, ਐਸੀ ਸੱਚੀ ਸਲਾਹ ਪੂਰੇ ਗੁਰ ਤੇ ਪਾਏ, ਪੂਰੇ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਗੁਰੂ ਦੇ ਕੋਲ ਕਰਤੇ ਪੁਰਖ ਮਾਲਕ ਦੀਆਂ ਵਡਿਆਈਆਂ ਹਨ, ਗੁਰੂ ਦੇ ਕੋਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੈ। ਸਤਿਗੁਰੂ ਮਹਾਰਾਜ ਦੀ ਰਸਨਾ ਦੇ ਉੱਤੇ ਹਮੇਸ਼ਾ ਪਾਰ ਬ੍ਰਹਮ ਦੀ ਵਡਿਆਈ ਹੈ, ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਹੈ। ਤੇ ਇਹ ਦਾਤ ਗੁਰੂ ਦੀ ਸ਼ਰਨ ਵਿੱਚ ਆਏ ਹੋਏ ਸਿੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸਿੱਖ ਕੋਲੋਂ ਵਾਹ ਵਾਹ ਕਰਵਾਉਂਦਾ, ਗੁਰੂ ਸਿੱਖ ਦੇ ਕੋਲੋਂ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦਾ ਸਬਕ ਪੜ੍ਹਾਉਂਦਾ। ਜਿਵੇਂ ਅਧਿਆਪਕ ਦੇ ਕੋਲ ਸਬਕ ਹੈ, ਅਧਿਆਪਕ ਦੇ ਕੋਲ ਲੈਸਨ ਹੈ, ਅਧਿਆਪਕ ਕੋਲ ਗਿਆਨ ਹੈ, ਤੇ ਅਧਿਆਪਕ ਆਪਣੇ ਸ਼ਾਗਿਰਦ ਨੂੰ, ਆਪਣੇ ਸਟੂਡੈਂਟ ਨੂੰ, ਆਪਣੇ ਸੇਵਕ ਨੂੰ ਉਹ ਗਿਆਨ ਜਪਾਉਂਦਾ, ਰੋਜ਼ ਦ੍ਰਿੜ ਕਰਾਉਂਦਾ। ਇਸੇ ਤਰੀਕੇ ਗੁਰੂ ਦੇ ਕੋਲ ਕਰਤੇ ਪੁਰਖ ਮਾਲਕ ਦੀ ਵਡਿਆਈ ਹੈ, ਔਰ ਇਹ ਦਾਤ ਗੁਰੂ ਕੇ ਸਿੱਖਾਂ ਨੂੰ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇ ਰਾ ਗੁਰਮਤ ਕਹਿਣ ਨਾ ਜਾਈ।
ਅਗਲੇ ਛੇਵੇਂ ਪਦੇ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ, ਤਨ ਮਨ ਸਭ ਕਿਛ ਹਰ ਤਿਸ ਕੇਰਾ। ਇਹ ਸੱਚਾਈ ਹੈ, ਇਹ ਫੈਕਟ ਹੈ, ਇਹ ਅਸਲੀਅਤ ਹੈ। ਇਹ ਤਨ ਵੀ ਉਸ ਦਾ, ਇਹ ਮਨ ਵੀ ਉਸੇ ਦਾ ਹੈ। ਸਤਿਗੁਰੂ ਕਹਿੰਦੇ ਨੇ ਸਭ ਕੁਝ ਉਸ ਕਰਤੇ ਪੁਰਖ ਮਾਲਕ ਦਾ। ਤਨ ਮਨ ਸਭ ਕਿਛ ਹਰ ਤਿਸ ਕੇਰਾ, ਉਸ ਹਰੀ ਦਾ। ਦੁਰਮਤ ਕਹਿਣ ਨਾ ਜਾਏ, ਪਰ ਜਿਹੜਾ ਬੰਦਾ ਦੁਰਮਤ ਦਾ ਸ਼ਿਕਾਰ ਹੈ, ਭੈੜੀ ਮਤ ਦਾ ਸ਼ਿਕਾਰ ਹੈ, ਖੋਟੀ ਮਤ ਦਾ ਸ਼ਿਕਾਰ ਹੈ, ਮਨ ਵਾਲੀ ਮਤ ਦਾ ਸ਼ਿਕਾਰ ਹੈ, ਉਸ ਬੰਦੇ ਨੂੰ ਇਹ ਸਾਰਾ ਕੁਝ ਮੇਰਾ ਲੱਗਦਾ। ਉਸ ਬੰਦੇ ਕੋਲ ਦੁਨਿਆਵੀ ਦਲੀਲ ਹੈ, ਉਸ ਬੰਦੇ ਕੋਲ ਦੁਨਿਆਵੀ ਸਿਆਣਪ ਹੈ, ਉਸ ਨੂੰ ਆਪਣੀ ਸਿਆਣਪ ਵਿੱਚੋਂ ਸੰਸਾਰ ਦੇ ਅੰਦਰ ਸਭ ਹਉਮੈ ਦਾ ਪਸਾਰਾ ਲੱਗਦਾ, ਮੈਂ ਮੇਰੀ ਦਾ ਪਸਾਰਾ ਲੱਗਦਾ। ਉਹ ਕਹਿੰਦਾ ਮੈਂ ਕਰਦਾ, ਮੈਂ ਕਰਾਂਗਾ, ਕਰਨ ਵਾਲਾ ਤਾਂ ਸਿਰਫ ਮੈਂ ਹੀ ਹਾਂ। ਉਸ ਕਰਤੇ ਪੁਰਖ ਮਾਲਕ ਦੀ ਵਡਿਆਈ ਨੂੰ ਐਸਾ ਬੰਦਾ ਨਹੀਂ ਬੁੱਝ ਸਕਦਾ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚ ਹੋ ਜਾਈ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਜਦੋਂ ਜੀਵ ਨੂੰ ਹੁਕਮ ਦੀ ਸੂਝ ਹੋ ਜਾਂਦੀ ਹੈ, ਜਦੋਂ ਜੀਵਨ ਦੇ ਅੰਦਰ ਹੁਕਮ ਦਾ ਪ੍ਰਕਾਸ਼ ਹੋ ਜਾਂਦਾ, ਜਦੋਂ ਇਸ ਗੱਲ ਦਾ ਜੀਵਨ ਨੂੰ ਅਹਿਸਾਸ ਹੋ ਜਾਂਦਾ ਕਿ ਸਾਰੇ ਪਸਾਰੇ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦਾ ਹੁਕਮ ਹੈ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ। ਜਦੋਂ ਹੁਕਮ ਦੀ ਬੂਝ ਪੈਦਾ ਹੋ ਜਾਂਦੀ ਹੈ, ਫਿਰ ਜ਼ਿੰਦਗੀ ਦੇ ਅੰਦਰ ਜਿਹੜੀ ਹਉਮੈ ਦੀ ਮੈਲ ਹੈ, ਫਿਰ ਮੈਂ ਮੇਰੀ ਕਰਨ ਲਈ ਬੰਦਾ ਛੱਡ ਦਿੰਦਾ, ਉਹ ਉਸ ਦੇ ਹਿਰਦੇ ਦੇ ਅੰਦਰ ਹੁਕਮ ਦਾ ਵਾਸਾ ਹੋ ਜਾਂਦਾ।
ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ।
ਗੁਰ ਕੀ ਸਾਖੀ, ਸਾਖੀ ਤੋਂ ਭਾਵ ਹੈ ਸਿੱਖਿਆ, ਉਪਦੇਸ਼। ਆਤਮਕ ਅਡੋਲਤਾ ਦੇ ਅੰਦਰ ਟਿਕ ਕੇ ਜਿਸ ਬੰਦੇ ਨੇ ਗੁਰੂ ਦੀ ਸਿੱਖਿਆ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਚੱਖ ਲਿਆ, ਹਿਰਦੇ ਦੇ ਅੰਦਰ ਦ੍ਰਿੜ ਕਰ ਲਿਆ, ਸਤਿਗੁਰੂ ਕਹਿੰਦੇ ਨੇ ਤ੍ਰਿਸ਼ਨਾ ਅਗਨ ਬੁਝਾਏ। ਉਸ ਦੀ ਜਿਹੜੀ ਤ੍ਰਿਸ਼ਨਾ ਦੀ ਅਗਨ ਹੈ, ਇਹ ਅਗਨ ਕਿੱਥੇ ਲੱਗੀ ਹੈ? ਬਾਹਰ ਨਹੀਂ ਲੱਗੀ, ਇਹ ਅਗਨ ਮਨ ਦੇ ਅੰਗਦ ਲੱਗੀ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਸੰਸਾਰ ਇਸ ਤ੍ਰਿਸ਼ਨਾ ਦੀ ਅਗਨ ਦੇ ਅੰਦਰ ਸੜ ਰਿਹਾ। ਇਹ ਤ੍ਰਿਸ਼ਨਾ ਉਸ ਦੀ ਬੁੱਝਦੀ ਹੈ ਜਿਸ ਦੇ ਹਿਰਦੇ ਦੇ ਅੰਦਰ ਗੁਰੂ ਦੇ ਸ਼ਬਦ ਦਾ ਵਾਸਾ ਹੋ ਜਾਂਦਾ, ਜਿਸ ਦੇ ਹਿਰਦੇ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਪੈਦਾ ਹੋ ਜਾਂਦੀ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤੋਂ ਮਿਟਿਆ ਸਗਲ ਅੰਧਿਆਰਾ। ਇਹ ਗੁਰੂ ਕੀ ਸਾਖੀ ਦਾ ਪ੍ਰਕਾਸ਼ ਹੋ ਜਾਏ, ਗੁਰੂ ਕੀ ਸਾਖੀ ਦਾ ਹਿਰਦੇ ਦੇ ਅੰਦਰ ਵਾਸਾ ਹੋ ਜਾਏ, ਤੇ ਸਤਿਗੁਰੂ ਕਹਿੰਦੇ ਨੇ ਅੰਦਰਲੀ ਤ੍ਰਿਸ਼ਨਾ ਦੀ ਅਗਨ ਜਿਹੜੀ ਹੈ ਉਹ ਆਪੇ ਹੀ ਬੁੱਝ ਜਾਂਦੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ।
ਐਸਾ ਜੀਵ ਸਤਿਗੁਰੂ ਕਹਿੰਦੇ ਨੇ ਗੁਰ ਕੈ ਸ਼ਬਦੇ ਰਾਤਾ, ਗੁਰੂ ਦੇ ਸ਼ਬਦ ਦੇ ਅੰਦਰ ਰਤਿਆ ਹੋਇਆ ਜੀਵ ਸਹਿਜੇ ਮਾਤਾ, ਆਤਮਿਕ ਅਡੋਲਤਾ ਦੇ ਅੰਦਰ ਕਰਤੇ ਪੁਰਖ ਮਾਲਕ ਦੇ ਨਾਮ ਨਾਲ ਜੁੜਿਆ ਰਹਿੰਦਾ, ਔਰ ਸਹਿਜੇ ਰਹਿਆ ਸਮਾਏ, ਸਹਿਜ ਦੇ ਅੰਦਰ ਹੀ ਐਸਾ ਜੀਵ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦੇ ਅੰਦਰ ਜੁੜਿਆ ਰਹਿੰਦਾ ਹੈ।
ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ।
ਹਰ ਕਾ ਨਾਮ ਸਤ ਕਰ ਜਾਣਾ ਗੁਰ ਕੈ ਭਾਏ ਪਿਆਰੇ, ਗੁਰੂ ਦੇ ਭਾਉ ਅੰਦਰੋਂ, ਗੁਰੂ ਦੇ ਪਿਆਰ ਦੇ ਅੰਦਰੋਂ। ਜਦੋਂ ਮਨ ਦੇ ਅੰਦਰ ਗੁਰੂ ਦਾ ਪਿਆਰ ਪੈਦਾ ਹੋ ਜਾਂਦਾ, ਭਾਵਨਾ ਪੈਦਾ ਹੋ ਜਾਂਦੀ, ਜਦਾਂ ਸਿੰਸੀਅਰਲੀ ਬੰਦਾ ਗੁਰੂ ਨਾਲ ਜੁੜ ਜਾਂਦਾ। ਭਾਏ ਪਿਆਰ ਦਾ ਕੀ ਅਰਥ ਹੈ? ਇੱਕ ਬੱਚਾ ਪੜ੍ਹਦਾ ਬੱਧਾ ਚੱਟੀ ਪੜ੍ਹਦਾ, ਇੱਕ ਬੱਚਾ ਪੜ੍ਹਦਾ ਪਿਆਰ ਨਾਲ ਪੜ੍ਹਦਾ, ਇੱਕ ਜ਼ਬਰਦਸਤੀ ਪੜ੍ਹਦਾ, ਇੱਕ ਸ਼ੌਂਕ ਨਾਲ ਪੜ੍ਹਦਾ। ਜਿਹੜਾ ਸ਼ੌਂਕ ਨਾਲ ਪੜ੍ਹਦਾ ਉਹਦੇ ਮਨ ਦੇ ਅੰਦਰ ਪੜ੍ਹਾਈ ਦਾ ਪਿਆਰ ਹੈ, ਜਿਹੜਾ ਬੱਧਾ ਚੱਟੀ ਪੜ੍ਹਦਾ ਉਹ ਜ਼ਬਰਦਸਤੀ ਪੜ੍ਹ ਰਿਹਾ। ਜਦੋਂ ਮਨ ਦੇ ਅੰਦਰ ਗੁਰੂ ਦਾ ਸੱਚਾ ਪਿਆਰ, ਸੱਚੀ ਸ਼ਰਧਾ ਕਿਸ ਨੂੰ ਕਹਿੰਦੇ ਨੇ, ਸੱਚੀ ਲਗਨ ਕਿਸ ਨੂੰ ਕਹਿੰਦੇ ਨੇ, ਜਦੋਂ ਬੰਦਾ ਗੁਰੂ ਘਰ ਦੇ ਅੰਦਰ ਸੱਚੀ ਭਾਵਨਾ ਲੈ ਕੇ, ਸੱਚੀ ਭੁੱਖ ਲੈ ਕੇ, ਸੱਚੀ ਪ੍ਰੀਤ ਲੈ ਕੇ ਜਦੋਂ ਗੁਰੂ ਕੀ ਸੰਗਤ ਕਰਦਾ, ਜਦੋਂ ਗੁਰੂ ਕੀ ਬਾਣੀ ਪੜ੍ਹਦਾ, ਉਸ ਵੇਲੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਦੇ ਹਿਰਦੇ ਦੇ ਅੰਦਰ ਹਰੀ ਦੇ ਨਾਮ ਦਾ ਵਾਸਾ ਹੁੰਦਾ। ਤੇ ਮਹਾਰਾਜ ਨੇ ਕਿਹਾ ਬੱਧਾ ਚੱਟੀ ਜੇ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਸਤਿਗੁਰੂ ਕਹਿੰਦੇ ਨੇ ਗੁਰ ਕੈ ਭਾਏ ਪਿਆਰੇ,
ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਇ ਪਿਆਰੇ।
ਸੱਚੇ ਨਾਮ ਦੇ ਪਿਆਰ ਦੀ ਬਰਕਤ ਦੇ ਨਾਲ ਮਨੁੱਖ ਨੂੰ ਸੱਚੀ ਵਡਿਆਈ, ਸੱਚੀ ਸੋਭਾ, ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ। ਸੱਚੀ ਵਡਿਆਈ ਗੁਰ ਤੇ ਪਾਈ, ਇੱਕ ਉਹ ਵਡਿਆਈ ਹੁੰਦੀ ਹੈ एक वो जिंदाबाद होंगी जी थोड़ी देर वास्ते होंगी वह है माया की शोभा वह है माया की वडियाई। महाराज कहते हैं इस युग में शोभा नाम की बिन नावें शोभ ना होए, माया की शोभा चार दिहाड़े जांदी बिलम ना होए। सच्ची वडियाई की है, सच्ची प्राप्ति कड़ी है जी नाम की बरकत ना लोवे। जिवें सूरज नूं कदी सर्दी कुछ कह नहीं सकती, अग्गी पाला क्या करे, सूरज के ही रात, सूरज के उत्ते कोई रात का प्रभाव नहीं है, अग नूं पाला कुछ कह नहीं सकता। इस तरीके जिहड़ी वडियाई सच्ची सोभा सच्ची इज्जत मिल जाती है वह गुरु की कृपा के नाल सदीवी होंदी है। सच्ची वडियाई गुर ते पाई सच्चे नाए प्यारे,
इको सच्चा सब मैं वरता विरला को विचारे।
विरले गुरमुख जीव हन जिहड़े इस गल नूं दृढ़ करदे हन कि सब दे अंदर एक करते पुरख मालक दे नाम दा वासा है।
आपे मेल लए तां बख्शे सच्ची भगत सवारी।
अकाल पुरख वाहिगुरु आप जदों बख्शिश करदा आपे मेल लए तां बख्शे सच्ची भगत सवारे। सच्ची भगत दी बरकत दे नाल ऐसे जीव दा जिहड़ा आत्मक जीवन है वह संवर जांदा है, सत संतोख की प्राप्ति हो जाती, दैवी गुणा की प्राप्ति हो जाती। ऐसा बंदा किसी नाल बेईमानी नहीं करता, ऐसा बंदा किसी नाल धक्का नहीं करता, ऐसा बंदा किसी नाल बेइंसाफी नहीं करता, ऐसा बंदा किसी के उत्ते जुल्म नहीं करता, ऐसा बंदा अपने बचना के नाल किसी दिल नहीं दिखाता। यह आत्मक जीवन का सुवरण है। जिस बंदे नूं सुंदर आत्मक जीवन मिलिया है उसकी रहनी सुंदर है, उसकी कथनी सुंदर है, उसकी विचार सुंदर है, वह समरिया होया है। ते जीवन ये समरदा उसदा है जिहड़ा गुरु दी शरण विच आउंदा है।
सब सच 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 वरता गुरमुख कोई जाना।
ते अंतम पदा इस पावन अष्टपदी दा सतगुरु कहिंदे ने सबो सच सच वरता गुरमुख कोई जाना। ये गुरमुख जीव कोई तो पा बिरला जिहड़े गुरु दी शरण विच पै के नाम दी कमाई करदे हन वह इस गल नूं जानदे हन, उस नूं इस गल की सूझ है, उन्हां दे अंदर इस गल का प्रकाश है कि सब पासे उस करते पुरख मालक की जोत का पसारा है।
जम्मन मरना हुक्म वरता गुरमुख आप पछाणै।
जम्मन मरना हुक्म वरता, संसार दे अंदर जम्मन मरना हुक्म है, भाणे आवे जाए। ये संसार दे अंदर बनना ते मिटना, आना ते जमना, जमना ते मर जाना, ये करते पुरख मालक दी अकाल पुरख वाहिगुरु दी खेड है। उस अकाल पुरख वाहिगुरु ने ऐसा बनाया जदों सांडू साईं दास ने गुरु हरगोबिंद साहब सच्चे पातशाह जी नूं पुछया सतगुरु जी बाबा अटल राय चढ़ाई कर गए तुहाडे चेहरे दे उत्ते कोई सोग नहीं है, कोई सिकन नहीं है, कोई पछतावा नहीं है, कोई दुख नहीं लगा। तो महाराज ने आख्या सी साईं दास लकीर बना अपने हथ दे नाल मिट्टी दे उत्ते, उसने लकीर बनाई तो महाराज ने आख्या मिटा दे, फिर लकीर मिटा दी। तो सतगुरु गुरु हरगोबिंद साहब कहन लगे साईं दास जदों तू लकीर बनाई सी तैनूं कोई खुशी होई सी? कहन लगा नहीं जी तुहाडा हुक्म सी बनाई। सतगुरु कहन लगे जदों मिटाई उस वेले कोई दुख होया? कहन लगा जी तुहाडा हुक्म सी मैं मिटा दी, तुहाडे हुक्म दे अंदर बनी सी, तुहाडे हुक्म दे अंदर मिट गई, ना मैनूं कोई खुशी ते ना मैनूं कोई गम। तो सतगुरु गुरु हरगोबिंद साहब कहन लगे सच्चे पातशाह ने आख्या बचन कीते साईं दास इस संसार दे अंदर बनना ते मिटना भी वाहिगुरु दा हुक्म है। जिहड़ा बंदा इस नाल आपा जोड़ लैंदा है उसनू हरख ते सोग है, हरख दा उल्ट सोग है। जिसनू संसार दा हरख है उसनू संसार दा सोग है, जिसनू नाम दा सुख है उसनू संसार दा ना हरख है ना सोग है। सतगुरु कहिंदे ने ओ जीव अपने मन दे अंदर हुक्म दी पछाण करदा है।
नाम ते आए ता सतगुर पाए जो इच्छा सो फल पाए।
सतगुरु गुरु अमरदास महाराज कहिंदे ने नाम ते आए ਤਾਂ ਸਤਿਗੁਰ ਭਾਏ। ਜਿਹੜਾ ਨਾਮ ਨੂੰ ਧਿਆਉਂਦਾ, ਨਾਮ ਨੂੰ ਹਿਰਦੇ ਦੇ ਅੰਦਰ ਦ੍ਰਿੜ ਕਰਦਾ, ਨਾਮ ਦੀ ਵਿਚਾਰ ਕਰਦਾ, ਗੁਰਦੇਵ ਕਹਿੰਦੇ ਨੇ ਐਸਾ ਜੀਵ ਆਪਣੇ ਗੁਰੂ ਨੂੰ ਭਾ ਜਾਂਦਾ, ਫਿਰ ਜੋ ਇੱਛੇ ਸੋ ਫਲ ਪਾਏ। ਐਸੇ ਜੀਵ ਨੂੰ ਮਨ ਦੇ ਅੰਦਰ ਜੋ ਵੀ ਇੱਛਾ ਹੁੰਦੀ ਹੈ ਉਸੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਤਿਸ ਦਾ ਸਭ ਕੁਛ ਹੋਵੇ ਜੇ ਵਿੱਚੋਂ आप गवाए।
गुरु अमरदास महाराज बचन करते ने नानक हे नानक आख कि तिसदा सब कुछ हो गया, उसका सब कुछ बच जाता है, उसनू जीवन के अंदर सब कुछ की प्राप्ति हो जाती है। संसार के अंदर कई तरह की अवस्थावां आंदियां ने। भाई जेठे ने जिंदगी के अंदर वह समा भी हंडाया जदों भाई सेठे नूं दुनियावी तौर के उत्ते मां बाप का साया उठ गया, ਪਰ ਜੇ ਪਰਮਾਤਮਾ ਵੱਲ ਹੋਵੇ, ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਤੇ ਉਸ ਸਮੇਂ ਵੀ ਸਤਿਗੁਰੂ ਦੇ ਉੱਤੇ ਕਰਤੇ ਪੁਰਖ ਮਾਲਕ ਨੇ ਐਸੀ ਬਖਸ਼ਿਸ਼ ਕੀਤੀ, ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਕਰਤੇ ਪੁਰਖ ਮਾਲਕ ਦੀ ਬਖਸ਼ਿਸ਼ ਹੈ। ਉਸ ਸਮੇਂ ਤੋਂ ਕਿਸ ਸਮੇਂ ਤੱਕ ਲੈ ਕੇ ਆਏ, ਉਸ ਜੀਵ ਦੀ ਸਭ ਕੁਝ ਜ਼ਿੰਦਗੀ ਦੇ ਅੰਦਰ ਪ੍ਰਾਪਤੀ ਹੋ ਜਾਂਦੀ, ਬਚ ਜਾਂਦੀ ਹੈ, ਜੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਨਾਨਕ ਤਿਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਵਾਏ, ਜਿਹੜਾ ਆਪਾ ਭਾਵ ਅੰਦਰੋਂ ਗਵਾ ਲੈਂਦਾ, ਖਤਮ ਕਰ ਲੈਂਦਾ, ਉਸ ਨੂੰ ਸਾਬਤ ਆਤਮਕ ਜੀਵਨ ਦੀ ਰਾਸ ਪ੍ਰਾਪਤੀ ਹੋ ਜਾਂਦੀ ਹੈ। ਤੋ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅੱਜ ਦੀ ਅਸ਼ਟਪਦੀ ਪਵਿੱਤਰ ਮੁੱਖ ਵਾਕ, ਇਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸਮੂਹ ਸੰਗਤ ਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਔਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦਾ ਬਹੁਤ ਬਹੁਤ ਧੰਨਵਾਦ। ਵੀਰ ਗੁਰਸੇਵਕ ਸਿੰਘ ਜਿਸ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਾਈ ਹੈ, ਸਭ ਦਾ ਹਾਰਦਿਕ ਤੌਰ ਦੇ ਉੱਤੇ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸ਼ਬਦ ਦੀ ਵਿਚਾਰ ਦੀ ਸਮਾਪਤੀ ਕਰੀਏ ਜੀ।
ਨਾਮ ਤੇ ਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕੁਛ ਹੋਵੇ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।